ਜਾਉ ਗੁਰਦੇਵ ਕੰਧ ਨਹੀਂ ਹੀਰਾ, ਜਾਉ ਗੁਰਦੇਵ ਦੇਹੁਰਾ ਫਿਰੈ। ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਕੰਧ ਹੁੰਦਾ ਮਨੁੱਖਾ ਸਰੀਰ, ਨਿਸਫਲ ਨਾਸ ਨਹੀਂ ਹੁੰਦਾ। ਇਹਦੇ ਕੰਧ ਹੁੰਦਾ ਸਰੀਰ ਵਿੱਚੋਂ ਸ਼ੁਭ ਗੁਣਾਂ ਰੂਪੀ ਧਨ ਨੂੰ ਕਾਮ ਆਦਿਕ ਚੋਰ ਹੀਰਾ ਭਾਵ ਚਰਾਉਂਦੇ ਨਹੀਂ ਹਨ। ਜਾਂ ਗੁਰਦੇਵਾਂ ਦੀ ਕਿਰਪਾ ਹੋਏ ਤਾਂ ਦੇਹਰੇ ਦਾ ਮੂੰਹ ਮੇਰੇ ਵਾਲੇ ਪਾਸੇ ਭਗਵਾਨ ਨੇ ਫੇਰਤਾ। ਪਹਿਲਾਂ ਸਾਖੀ ਸੁਣਾ ਕੇ ਆਇਆ, ਔਂਡਾ ਸ਼ਹਿਰ ਹਜ਼ੂਰ ਸਾਹਿਬ ਤੋਂ 56 ਮੀਲ ਅਤੇ 70 ਕਿਲੋਮੀਟਰ 'ਤੇ ਆ। ਨਾਗਨਾਥ ਮੰਦਿਰ ਦਾ ਨਾਂ ਹੈ। ਪੱਛਮ ਵੱਲ ਉਹਦਾ ਮੰਦਿਰ ਦਾ ਦਰਵਾਜ਼ਾ ਖੁੱਲ੍ਹਦਾ। ਕਹਿੰਦੇ ਦੇਖ ਲਓ, ਪਰਮਾਤਮਾ ਨੇ ਮੰਦਿਰ ਹੀ ਘੁਮਾਤਾ ਸੀ ਮੇਰੇ ਵਾਸਤੇ, ਗੁਰਦੇਵ ਪਿਤਾ ਨੇ ਕਿਰਪਾ ਕੀਤੀ ਹੈ। ਜਾਉ ਗੁਰਦੇਵ ਤਾਂ ਛਾਪਰ ਛਾਈ, ਜਾਉ ਗੁਰਦੇਵ ਸਹਿਜ ਨਿਕਸਾਈ। ਕਹਿੰਦੀਆਂ ਗੁਰਦੇਵਾਂ ਦੀ ਕਿਰਪਾ ਹੋਈ ਤਾਂ ਭਗਵਾਨ ਨੇ ਆਪ ਆ ਕੇ ਦੇਵਤਿਆਂ ਨੂੰ ਮਜ਼ਦੂਰ ਲਾ ਕੇ ਮੇਰੀ ਛੱਪਰੀ ਨਹੀਂ ਬਣਾਈ। ਪਿੱਛੇ ਆਪਾਂ ਛੰਨ ਬੰਨਣ ਦਾ ਪ੍ਰਸੰਗ ਸੁਣ ਕੇ ਵੀ ਆਏ ਹਾਂ, ਕਾ ਪਹਿਚਾਨ ਛਵਾਈ ਹੋ। ਜਾਂ ਗੁਰਦੇਵਾਂ ਦੀ ਕਿਰਪਾ ਹੋਈ ਤਾਂ ਭਗਵਾਨ ਨੇ ਨਦੀ 'ਚੋਂ ਸਹਿਜਾ ਨਿਕਲਵਾਈ, ਉਹ ਵੀ ਪਰਮਾਤਮਾ ਦੀ ਕਿਰਪਾ ਹੋਈ। ਕਿਉਂਕਿ ਸਲੇਮ ਬਾਦਸ਼ਾਹ ਨੇ ਜਿਸ ਵੇਲੇ ਨਾਮਦੇਵ ਨੂੰ ਵਿਦਾ ਕੀਤਾ ਸੀ ਨਾ, ਪਹਿਲਾਂ ਸ਼ਬਦ ਸੁਣਿਆ ਆਪਾਂ ਨੇ, ਗਊ ਮੋਈ ਜਿਉਂਦੀ ਹੋ ਗਈ, ਉਹਦਾ ਪੇਟ ਦਰਦ ਹਟ ਗਿਆ। ਉਹਨੇ ਬੜੀ ਵਧੀਆ ਇੱਕ ਸਹਿਜਾ ਭੇਟਾ ਕੀਤੀ ਸੋਨੇ ਦੀ। ਰਸਤੇ 'ਚ ਆਉਂਦਿਆਂ ਭਗਤ ਜੀ ਨੇ ਸੋਚਿਆ, ਸਹਿਜਾ ਸਾਡੇ ਕਿਹੜੇ ਕੰਮ ਆਉਣਗੇ। ਉਹ ਨਦੀ 'ਚ ਸੁਟਾ ਤੀ। ਬਾਦਸ਼ਾਹ ਨੂੰ ਲੱਗ ਗਿਆ ਪਤਾ ਵੀ ਭਗਤ ਨੇ ਤਾਂ ਬੜੀ ਨਰਾਦਰੀ ਕੀਤੀ ਹੈ, ਮੇਰੀ ਦਿੱਤੀ ਹੋਈ ਸਹਿਜਾ ਨਦੀ ਸੁਟਾ ਤੀ। ਬਾਦਸ਼ਾਹ ਨੇ ਤਰੀਕੇ ਜਿਹੇ ਨਾਲ ਸੁਨੇਹਾ ਭੇਜਿਆ, ਉਹ ਜੀ ਮੇਰੇ ਸਹਿਜਾਦੇ ਦੀ ਸੀ, ਜੋ ਮੋੜ ਦਿਓ ਮੈਂ ਤੈਨੂੰ ਹੋਰ ਬੜੀ ਵਧੀਆ ਦੇ ਦੂੰਗਾ। ਉਸ ਵਕਤ ਇਹਨਾਂ ਨੇ ਕੀ ਕੀਤਾ, ਹਾਂ ਜੀ ਨਾਮਦੇਵ ਜੀ ਕਹਿੰਦੇ, ਅੱਛਾ ਐਂ ਕਰੋ, ਆਹ ਨਦੀ 'ਚੋਂ ਕੱਢ ਲਓ, ਜਿੰਨੀਆਂ ਲੋੜ ਆ ਉਨੀਆਂ ਕੱਢ ਲਓ। ਉਹ ਜਦ ਉਹਨਾਂ ਦੇ ਭੇਜੇ ਸੀ ਬੰਦੇ, ਉਹ ਨਦੀ ਦੇ ਵਿੱਚ ਵੜ ਗਏ, ਜਾ ਕੇ ਹਜ਼ਾਰਾਂ ਹੀ ਸਹਿਜਾਂ ਪਈਆਂ। ਉਹ ਕਹਿੰਦੀ, ਇੱਥੇ ਤਾਂ ਬਹੁਤ ਪਈਆਂ ਨੇ, ਇਹੋ ਜਿਹੀਆਂ ਤਾਂ ਆਪਣੇ ਵਾਲੀ ਤਾਂ ਜਮਾਂ ਹੀ ਫਿੱਕੀ ਲੱਗਦੀ ਹੈ, ਇਹ ਤਾਂ ਬਹੁਤ ਵਧੀਆ ਪਈਆਂ। ਇਹ ਰਾਜੇ ਦੀਆਂ ਅੱਖਾਂ ਖੁੱਲ੍ਹ ਗਈਆਂ ਵੀ ਇਹ ਤਾਂ ਕਈ ਬੜੇ ਪਹੁੰਚੇ ਮਹਾਂਪੁਰਖ ਨੇ। ਜਾਓ ਗੁਰਦੇਵ ਸਹਿਜ ਨਿਕਸਾਈ, ਬਾਦਸ਼ਾਹ ਨੂੰ ਸਦਾ ਕੇ ਨਦੀ ਦੇ ਕਿਨਾਰੇ ਖਿਲਾਰ ਕੇ ਕਹਿੰਦੇ, ਜਿਹੜੀ ਤੇਰੀ ਸਹਿਜਾ ਉਹ ਲੈ ਲਾ। ਬੜਾ ਹੈਰਾਨ ਹੋਇਆ ਚਰਨਾਂ 'ਤੇ ਦੇਖ ਕੇ, ਫਿਰ ਮਾਫ਼ੀ ਮੰਗੀ। ਉਸ ਵੇਲੇ ਨਾਮਦੇਵ ਜੀ ਕਹਿਣ ਲੱਗੇ, ਬਾਦਸ਼ਾਹ ਜੇ ਤੇਰਾ ਮਨ ਬੇਈਮਾਨ ਨਾ ਨਾ ਹੁੰਦਾ, 10 ਸਹਿਜਾਂ ਇੱਥੇ ਮਿਲਣੀਆਂ ਸੀ, 70 ਅੱਗੇ ਪ੍ਰਲੋਕ 'ਚ ਮਿਲਣੀਆਂ ਸੀ, ਤਾਂ ਹੁਣ ਸਿਰਫ 10 ਪਈਆਂ ਚੱਕ ਕੇ ਲੈ ਜਾ। ਸੋ ਇਸ ਪ੍ਰਕਾਰ ਹੈ ਕਿ ਸ਼ਰਧਾ ਦੀ ਗੱਲ ਹੈ ਸਾਰੀ। ਜਾਓ ਗੁਰਦੇਵ ਤਾਂ 68 ਨਹਾਇਆ, ਜਾਓ ਗੁਰਦੇਵ ਤਾਂ ਚੱਕਰ ਲਗਾਇਆ। ਜੇ ਗੁਰਦੇਵ ਦੀ ਕਿਰਪਾ ਹੋਵੇ ਤਾਂ ਘਰ ਬੈਠੇ 68 ਤੀਰਥਾਂ ਦੇ ਇਸ਼ਨਾਨ ਕਰਨ ਦਾ ਫਲ ਮਿਲ ਜਾਂਦਾ। ਜੇ ਗੁਰਦੇਵ ਦੀ ਕਿਰਪਾ ਹੋਵੇ ਤਾਂ ਸਰੀਰ ਉੱਤੇ ਦੁਆਰਕਾ ਦੇ ਚੱਕਰ ਜਿਹੜੇ ਹੈ ਤਿਲਕ ਲੱਗ ਜਾਂਦੇ ਨੇ, ਜਿਸ ਤਰ੍ਹਾਂ ਪਿਰਥੂ ਰਾਜ ਦੇ ਸਰੀਰ ਉੱਤੇ ਦੁਆਰਕਾ ਦੇ ਤਿਲਕ ਲੱਗ ਗਏ ਸੀ। ਜਿਸ ਵੇਲੇ ਗੁਰਦੇਵਾਂ ਦੀ ਕਿਰਪਾ ਹੋਈ ਤਾਂ ਰਾਜਾ ਅਮਰੀਕ ਦੀ ਰੱਖਿਆ ਲਈ ਦੁਰਬਾਸ਼ਾ ਰਿਖੀ ਦੇ ਸਰੀਰ ਪਿੱਛੇ ਫਿਰ ਸੁਦਰਸ਼ਨ ਚੱਕਰ ਵੀ ਲੱਗ ਗਿਆ ਸੀ ਇੱਕ ਵਾਰੀ। ਜਾਓ ਗੁਰਦੇਵ ਤਾਂ ਦੁਆ 10 ਸੇਵਾ, ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਦੁਆ 10, 2 ਤੇ 10 12 ਸੂਰਜ ਇਹਦੀ ਸੇਵਾ ਕਰਦੇ ਆ। ਸੋ ਪੁਰਾਣਾਂ ਅਤੇ ਸਿਮਰਤੀਆਂ 'ਚ ਇੱਕ ਇੱਕ ਮਹੀਨੇ ਦਾ ਅਲੱਗ ਅਲੱਗ ਸੂਰਜ ਕਲਪ ਕੇ 12 ਸੂਰਜ ਮੰਨੇ ਆ। ਉਹਨਾਂ 12 ਸੂਰਜਾਂ ਦੀ ਗਿਣਤੀ ਇਉਂ ਕਰਦੇ ਆ, ਪਹਿਲਾਂ ਇੰਦਰ, ਦੂਜਾ ਧਾਤਾ, ਫਿਰ ਭਾਗ, ਪੂਸਾ, ਮਿੱਤਰ, ਵਰਣ, ਸੋ ਅਰਿਅਮਾ, ਅੰਸ਼ੂ। ਸੋ ਇਸੇ ਪ੍ਰਕਾਰ ਵਿਵਸਥ, ਤਵਸਥਾ, ਸਭਦਾ ਅਤੇ ਵਿਸ਼ਨੂੰ, ਜਾਂ ਫਿਰ ਇਹ ਮਹਾਨ ਕੋਸ਼ 'ਚ ਲਿਖੇ ਹੋਏ ਆ। ਸੋ ਜਾਂ ਲਿਖੇ ਫਿਰ ਜੈ ਵਿਜੈ, ਬਲ ਸੁਬਲ, ਨੰਦ ਸੁਨੰਦ, ਭਦਰ ਸੁਭਦਰ, ਚੰਡ ਬਨੀਤ। ਸੋ ਇਸ ਪ੍ਰਕਾਰ ਇਹ ਸਾਰੇ ਨਾਂ ਇਹਨਾਂ ਦੇ ਬਣਦੇ। ਜਿਸ ਪ੍ਰਕਾਰ ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ 12 ਸੂਰਜ ਦੀ ਸੇਵਾ ਕਰਦੇ ਆ, 10 ਪਾਰਖਦ ਇਹ ਜਿਹੜੇ ਹੈ ਇਹਨਾਂ ਦੀ ਸੇਵਾ ਕਰਦੇ। 10 ਪਾਰਖਦ ਆ ਜਿਹੜੇ ਜੈ ਵਿਜੇ ਬਲ ਸਬਲ ਦੱਸੇ ਹੈ, ਇਹ 10 ਪਾਰਖਦ ਹੋ ਗਏ। ਦੁਆ 10 ਸੇਵਾ ਹੁੰਦੀ, 11 ਲਕਸ਼ਮੀ ਦੀ ਮੂਰਤੀ, 12ਵਾਂ ਵਿਸ਼ਨੂੰ ਭਗਵਾਨ ਦੀ ਮੂਰਤੀ। ਇਸ ਪ੍ਰਕਾਰ ਕਹਿੰਦੇ ਨਾਮਦੇਵ ਜੀ, ਇਹਨਾਂ 12 ਦੀ ਸੇਵਾ ਕਰਨ ਦਾ ਫਲ ਘਰ ਬੈਠੇ ਮਿਲ ਜਾਂਦਾ। 10 ਪਾਰਖਦ ਲਏ ਸੀ ਲਕਸ਼ਮੀ ਅਤੇ ਵਿਸ਼ਨੂੰ, 12 ਹੋ ਗਏ। ਉਹ ਆਪਣੇ ਮਤ ਅਨੁਸਾਰ ਆਪਣੇ ਸੰਗੀਆਂ ਨੂੰ ਦੱਸ ਰਹੇ ਆ। ਕਹਿੰਦੇ ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ 12 ਪ੍ਰਕਾਰ ਦੀ ਸੇਵਾ ਕਰਨ ਦਾ ਫਲ ਘਰ ਬੈਠਿਆਂ ਮਿਲ ਜਾਂਦਾ। 12 ਰਾਸਾਂ ਦੇ ਦੇਵਤੇ ਇਹਦੀ ਸੇਵਾ ਕਰਦੇ ਆ। ਇਸ ਕਰਕੇ ਇਹ ਸਾਰੇ ਜਿੰਨੇ ਨੇ ਨਾ ਆ ਕੇ ਸੇਵਾ ਕਰਦੇ ਨੇ। ਮੰਗਲ, ਬੁੱਧ, ਸੂਰਜ, ਸ਼ੁੱਕਰ, ਬ੍ਰਹਸਪਤ, ਸ਼ਨੀ ਜਿਹੜੇ ਆ, ਸ਼ੁੱਕਰ, ਚੰਦਰਮਾ, ਬੁੱਧ, ਮੰਗਲ, ਸ਼ਨੀ, ਬ੍ਰਹਸਪਤ, ਇਹ ਸਭ ਆਪਾਂ ਕਹਿੰਦੇ ਉਹ ਫਲਾਨਾ ਗ੍ਰਹਿ, ਧਿਮਕਾ ਗ੍ਰਹਿ, ਕਹਿੰਦੇ ਨਾਮ ਦੇ ਨਾਲ ਤਾਂ ਗ੍ਰਹਿ ਵੀ ਸੇਵਾ ਕਰਨ ਲੱਗ ਜਾਂਦੇ। ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ। ਨਾਮ ਨੂੰ ਹਲੇ ਸਮਝੇ ਹੀ ਨਹੀਂ ਤੁਸੀਂ, ਕੋਈ ਕੋਈ ਬੰਦਾ ਸਮਝਦਾ ਨਾਮ ਦੀ ਤਾਕਤ ਕਿੰਨੀ ਹੈ। ਨਾਮ ਪਰਮੇਸ਼ੁਰ ਆਪ ਹੀ ਹੈ, ਅਤੇ ਪਰਮੇਸ਼ੁਰ ਨਾਲੋਂ ਵੱਡਾ ਕੌਣ ਹੈ। ਮੂਲ ਮੰਤਰ ਦਾ ਅਭਿਆਸ ਕਰੀ ਜਾਓ, ਥੋਕ ਵਜਾ ਕੇ ਗੱਲ ਹੈ ਵੀ ਜੇ ਬੱਤੀ ਮਾਲਾ ਰੋਜ਼ ਕਰੀ ਜਾਏ ਨਾ ਸਾਰੀ ਜ਼ਿੰਦਗੀ, ਕੁੱਲ ਬ੍ਰਹਿਮੰਡ ਤੁਹਾਡੇ ਚਰਨਾਂ 'ਚ ਪੈ ਜਾਣਗੇ ਆ ਕੇ। ਮਾੜੀ ਮੋਟੀ ਤਾਂ ਗੱਲ ਕਾਹਦੀ ਹੈ, ਗੱਲ ਵੀ ਐਵੇਂ ਕਹੀ ਜਾਣਾ ਹੁੰਦਾ ਨਹੀਂ ਹੁੰਦਾ ਨਹੀਂ, ਫਿਰ ਤਾਂ ਮੁਸ਼ਕਲ ਹੀ ਹੈ। ਅਤੇ ਇਸ ਪ੍ਰਕਾਰ ਕਹਿੰਦੇ ਨੇ ਜਾਓ ਗੁਰਦੇਵ ਸਭ ਹੈ ਬਿਖ ਮੇਵਾ। ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਨੌ ਪ੍ਰਕਾਰ ਦੇ ਬਿਖ ਫਲ ਸਾਰੇ ਮੇਵੇ ਵਾਂਗੂ ਮਿੱਠੇ ਹੋ ਜਾਂਦੇ ਨੇ। ਬਿਖ ਫਲ ਨੌ ਕਿਹੜੇ ਆ? ਇੱਕ ਤਾਂ ਵਾਤਸਨਾਵ, ਹਾਰਦਰ, ਸਕਤੁਕ, ਪ੍ਰਦੀਪਨ, ਸ਼ੌਰਾਸਟਿਕ, ਸਿੰਘਕ, ਕਾਲਕੂਟ, ਹਲਾਹਲ, ਬ੍ਰਹਮਪੁੱਤਰ। ਇਹ ਨੌ ਪ੍ਰਕਾਰ ਦੇ ਜ਼ਹਿਰ ਦੇ ਫਲ ਨੇ, ਇਹ ਵੀ ਅੰਮ੍ਰਿਤ ਬਣ ਜਾਂਦੇ ਆ। ਕਹਿੰਦੇ ਜੇ ਗੁਰਦੇਵ ਦੀ ਕਿਰਪਾ ਹੋਵੇ, ਜਿਸ ਤਰ੍ਹਾਂ ਮੀਰਾਬਾਈ ਨੂੰ ਦਿੱਤੀ ਹੋਈ ਵਿਆਹ ਅੰਮ੍ਰਿਤ ਹੋ ਗਈ ਸੀ, ਅਤੇ ਸਮੁੰਦਰ 'ਚੋਂ ਨਿਕਲੀ ਹੋਈ ਵਿਆਹ ਸ਼ਿਵਜੀ ਨੇ ਰਾਮ ਨਾਮ ਕਹਿ ਕੇ ਆਪਣੇ ਗਲ ਦੇ ਵਿੱਚ ਹਜ਼ਮ ਕਰ ਲਈ, ਪਰ ਵਿਆਹ ਨੇ ਸ਼ਿਵਜੀ ਨੂੰ ਰੰਚਕ ਮਾਤਰ ਵੀ ਦੁੱਖ ਨਹੀਂ ਦਿੱਤਾ। ਨਾਮ ਮਹਾਤਮ ਸ਼ੰਕਰ ਜਾਣਤ ਕੰਠ ਹਲਾਹਲ ਲੀਨ ਪਛਾਈ। ਇਹ ਗੁਰੂ ਨਾਨਕ ਪ੍ਰਕਾਸ਼ ਕਥਾ ਆਈ ਹੈ। ਜਾਓ ਗੁਰਦੇਵ ਤਾਂ ਸੰਸਾ ਟੂਟੈ, ਜਾਓ ਗੁਰਦੇਵ ਤਾਂ ਜਮ ਤੇ ਛੂਟੈ। ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਪ੍ਰਮਾਣ ਅਤੇ ਪਰਮੇਗਤ ਸੰਸਾ ਦੂਰ ਹੋ ਜਾਂਦਾ, ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਜੀਵ ਜਮਦੂਤ ਤੋਂ ਛੁੱਟ ਜਾਂਦਾ। ਸੋ 12 ਪ੍ਰਕਾਰ ਦੀ ਸੇਵਾ ਜਿਹੜੀ ਘਰੇ ਬੈਠੀ ਫਲ ਮਿਲਦਾ, ਉਹ ਨਾਮਦੇਵ ਜੀ ਆਪਣੇ ਮਤ ਅਨੁਸਾਰ ਹਿੰਦੂ ਮਤ 'ਚ ਦੱਸਦੇ ਆ, ਅਤੇ ਉਹੀ ਆਪਾਂ ਇੱਧਰਲੇ ਪਾਸੇ ਵੀ ਲਾ ਲੈਣੀ। ਸੇਵਾ ਜੇ ਸੇਵਾ ਹੀ ਹੁੰਦੀ ਹੈ। ਕਹਿੰਦੇ ਦੇਵਤਾ ਦੇ ਮੰਦਰ ਬਣਾਉਣ ਲਈ ਚੱਲਣਾ, ਭਾਵ ਗੁਰੂ ਘਰ ਬਣਾਉਣ ਲਈ ਚੱਲਣਾ, ਜੇ ਆਪਾਂ ਇੱਧਰ ਚੱਲਦੇ, ਇਹ ਇੱਕ ਸੇਵਾ ਮੰਨਣੀ। ਮੰਦਰ ਦੀ ਪਰਿਕਰਮਾ ਕਰਨੀ, ਇਹੀ ਆਪਾਂ ਜਿਵੇਂ ਗੁਰੂ ਘਰ ਦੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰੀਏ। ਸੋ ਦੇਵਤੇ ਦੇ ਧਾਮ ਪਰਸਣ ਲਈ ਯਾਤਰਾ ਕਰਨੀ, ਇਹ ਤਿੰਨ ਸੇਵਾ ਪੈਰਾਂ ਦੀਆਂ ਮੰਨੀਆਂ ਨੇ। ਜਿਵੇਂ ਆਪਾਂ ਯਾਤਰਾ ਕਰਨ ਜਾਈਏ ਪੈਦਲ, ਪੈਰਾਂ ਦੀ ਸੇਵਾ ਤਿੰਨ ਪ੍ਰਕਾਰ ਦੀ ਦੱਸੀ ਹੈ। ਸੋ ਇਸੇ ਪ੍ਰਕਾਰ ਹੈ ਪੂਜਾ ਵਾਸਤੇ ਫੁੱਲ ਤੋੜਨੇ, ਉਹ ਆਪਾਂ ਵੀ ਸਿਹਰੇ ਬਣਾ ਲੈਂਦੇ ਹਾਂ। ਦੇਵ ਮੰਦਰ 'ਚ ਝਾੜੂ ਦੇਣਾ ਆਪਾਂ ਵੀ ਦਿੰਦੇ ਹਾਂ ਗੁਰੂ ਘਰ 'ਚ ਜਾ ਕੇ। ਮੂਰਤੀ ਨੂੰ ਇਸ਼ਨਾਨ ਸ਼ਿੰਗਾਰ ਆਦਿ ਕਰਨਾ। ਇਸ ਪ੍ਰਕਾਰ ਇੱਧਰ ਗੁਰੂ ਸਾਹਿਬ ਦੀ ਜਿਹੜੀ ਪ੍ਰਤੱਖ ਸੇਵਾ ਕਰਨੀ ਹੈ, ਹੱਥੀਂ ਸੇਵਾ ਕਰਨੀ, ਇਸ਼ਨਾਨ ਕਰਾਉਣਾ, ਹਰਿਮੰਦਰ ਸਾਹਿਬ ਜਾ ਕੇ ਦਰਵਾਜ਼ੇ ਬਾਰੀਆਂ ਝਾੜਨੇ, ਜਾ ਕੇ ਕੱਪੜਾ ਲੈ ਕੇ ਗੁਰੂ ਘਰ ਦੀ ਸਫਾਈ ਕਰਨੀ, ਇਹ ਤਿੰਨ ਹੱਥਾਂ ਦੀਆਂ ਸੇਵਾ ਨੇ। ਸੋ ਇਸੇ ਪ੍ਰਕਾਰ ਕੰਨਾਂ ਦੀ ਇੱਕ ਸੇਵਾ ਹੁੰਦੀ ਹੈ, ਨਾਮ ਜਪਣਾ, ਕੀਰਤਨ ਕਰਨਾ। ਇਹ ਦੋ ਤਰ੍ਹਾਂ ਦੀ ਜ਼ੁਬਾਨ ਦੀ ਪਹਿਲਾਂ ਸੇਵਾ ਦੱਸੀ ਹੈ, ਮੂੰਹ ਨਾਲ ਕੀਰਤਨ ਕਰਨਾ ਅਤੇ ਨਾਮ ਜਪਣਾ। ਕੰਨਾਂ ਦੀ ਸੇਵਾ ਜਿਹੜੀ ਹਰੀ ਦੀ ਕਥਾ ਆਪਾਂ ਸੁਣਦੇ, ਬਾਣੀ ਦੀ ਕਥਾ ਜਿਹੜੀ ਹੈ, ਹਰ ਕੀ ਕਥਾ ਹਿਰਦੈ ਵਸਾਵੈ, ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਭਏ ਸੁਖ ਸੈਲ। ਫਿਰ ਅੱਖਾਂ ਦੀ ਸੇਵਾ ਕੀ ਹੈ? ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਜਿਹੜੇ। ਸੋ ਇਸੇ ਪ੍ਰਕਾਰ ਜਿਹੜਾ ਪ੍ਰਸ਼ਾਦ ਸਿਰ 'ਤੇ ਰੱਖ ਕੇ ਲੈ ਕੇ ਜਾਣਾ, ਜਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਸ 'ਤੇ ਲੈਣਾ, ਇਹ ਸੇਵਾ ਸਿਰ ਦੀ ਸੇਵਾ ਮੰਨੀ ਗਈ ਆ। ਸੋ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਹਰਿਮੰਦਰ ਸਾਹਿਬ ਜਾਂਦੇ ਮੱਥਾ ਟੇਕਣ, ਉੱਥੋਂ ਫੁੱਲ ਦਿੰਦੇ ਇੱਕ, ਉਹ ਫੁੱਲ ਨੂੰ ਸੁੰਘਣਾ, ਇਹ ਨੱਕ ਦੀ ਸੇਵਾ ਹੋ ਗਈ। ਫਿਰ ਉਹਨੂੰ ਦਸਤਾਰ ਦੇ 'ਚ ਕੰਗ ਲੈਣਾ, ਇਹ ਵੀ ਸੇਵਾ। ਕਈ ਗੁਰੂ ਘਰਾਂ 'ਚੋਂ ਆਪਾਂ ਨੂੰ ਫੁੱਲ ਮਿਲ ਜਾਂਦੇ ਨੇ। ਇਸ ਪ੍ਰਕਾਰ ਹੈ, ਕਹਿੰਦੇ ਜੇ ਗੁਰਦੇਵ ਪਿਤਾ ਜੀ ਆ ਤਾਂ ਸਾਰੀਆਂ ਸੇਵਾਵਾਂ ਵੀ ਮਿਲ ਜਾਂਦੀਆਂ ਨੇ। ਜਾਓ ਗੁਰਦੇਵ ਤਾਂ ਭਾਉ ਜਲ ਤਰੈ, ਜਾਓ ਗੁਰਦੇਵ ਤਾਂ ਜਨਮ ਨਾ ਮਰੈ। ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਭਾਉ ਜਲ ਸੰਸਾਰ ਸਮੁੰਦਰ ਤੋਂ ਤਰ ਜਾਂਦਾ, ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ ਜੀਵ ਜੰਮਦਾ ਮਰਦਾ ਨਹੀਂ ਹੈ। ਜਾਓ ਗੁਰਦੇਵ 8-10 ਵਿਵਹਾਰ, ਜੇ ਗੁਰਦੇਵਾਂ ਦੀ ਕਿਰਪਾ ਹੋਵੇ ਤਾਂ 18 ਪੁਰਾਣਾਂ ਦੇ ਪੜ੍ਹਨ ਦਾ ਵਿਹਾਰ ਪ੍ਰਾਪਤ ਹੁੰਦਾ। ਇਸ ਕਰਕੇ ਇਹ ਵੀ 18 ਪੁਰਾਣ ਜਿਹੜੇ, ਫਿਰ ਉਹਨਾਂ ਦਾ ਵਿਹਾਰ ਕਹਿੰਦੇ ਮਿਲ ਜਾਂਦਾ। ਉਹ ਪੁਰਾਣੀ ਚੀਜ਼ ਦੱਸੀ ਆ, ਜਾਓ ਗੁਰਦੇਵ 8-10 ਵਿਵਹਾਰ। ਜੇ ਤੁਸੀਂ ਗੁਰਦੇਵ ਜੀ ਦੀ ਕਿਰਪਾ ਹੋਵੇ ਤਾਂ ਆਪਾਂ ਨੂੰ ਮਹਾਰਾਜ ਦੀ ਮਿਹਰ ਹੋਵੇ ਤਾਂ ਕਈ ਸਿੰਘ ਹਫ਼ਤੇ ਦੇ ਹਫ਼ਤੇ ਸਹਿਜ ਪਾਠ ਦਾ ਭੋਗ ਪਾਈ ਜਾਂਦੇ ਆ, ਕਈ 15 ਦਿਨਾਂ ਬਾਅਦ ਪਾਉਂਦੇ ਆ। ਮੈਂ ਦੇਖੇ ਸਿੰਘ ਬੜੀ ਕਿਰਪਾ, ਮਹਾਰਾਜ ਦੀ ਮਹੀਨੇ ਬਾਅਦ ਭੋਗ ਪਾਈ ਜਾਂਦੇ ਸਹਿਜ ਪਾਠ ਦਾ। ਜੇ ਗੁਰਦੇਵ ਦੀ ਕਿਰਪਾ ਹੋਵੇ ਕੀ ਨਹੀਂ ਹੁੰਦਾ। ਜਾਓ ਗੁਰਦੇਵ 18 ਹੈ ਭਾਰ, ਜੇ ਗੁਰਦੇਵਾਂ ਦੀ ਕਿਰਪਾ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਤਾਂ 18 ਭਾਰ, 18 ਪਰਬ ਜੋ ਇਸੇ ਪ੍ਰਕਾਰ ਕਹਿੰਦੇ ਨੇ ਮਹਾਂਭਾਰਤ ਦੇ ਹਨ, ਨਾਮਦੇਵ ਜੀ ਹਿੰਦੂ ਮਤ 'ਚ ਕਹਿੰਦੇ ਨੇ, ਉਹਨਾਂ ਨੂੰ ਜਾਣ ਲੈਂਦਾ। ਜਾਂ ਕਹਿੰਦੇ 18 ਭਾਰ ਬਨਸਪਤੀ ਨੂੰ ਪਰਮੇਸ਼ਰ ਦੀ ਰੁਮਾਵਲੀ ਨਿਸ਼ਚੇ ਕਰਦਾ। ਕੀ ਨਿਸ਼ਚੇ ਕਰਦਾ? ਜੇ ਗੁਰਦੇਵ ਦੀ ਕਿਰਪਾ ਹੋਵੇ, ਚਾਰੇ ਪਾਸੇ ਜਿੰਨੇ ਦਰਖਤ ਹਰਿਆਵਲਤਾ, ਕਹਿੰਦੇ ਪਰਮੇਸ਼ਰ ਦੀ ਜੋਤ ਕਰਕੇ ਹੀ ਆ, ਇਹ ਪਰਮੇਸ਼ਰ ਦੀ ਰੁਮਾਵਲੀ ਹੈ। ਬਿਨ ਗੁਰਦੇਵ ਅਵਰ ਨਹੀਂ ਜਾਈ, ਨਾਮ ਦਿਓ ਗੁਰ ਕੀ ਸਰਣਾਈ। ਕਹਿੰਦੇ ਓ ਨਿਸ਼ਚੇ ਕਰਕੇ ਜਾਣ ਲਓ ਕਿ ਗੁਰਦੇਵਾਂ ਤੋਂ ਬਿਨਾਂ ਤਰਨ ਦੀ ਹੋਰ ਜਗ੍ਹਾ ਨਹੀਂ। ਮੈਂ ਨਾਮਦੇਵ ਨੇ ਤਾਂ ਇੱਕ ਗੁਰੂ ਦੀ ਸ਼ਰਨੀ ਗ੍ਰਹਿਣ ਕੀਤੀ ਹੈ। ਗੁਰ ਮੇਰੀ ਜੀਵਨ, ਗੁਰ ਆਧਾਰ, ਗੁਰ ਮੇਰੀ ਵਰਤਣ, ਗੁਰ ਪਰਿਵਾਰ, ਗੁਰ ਮੇਰਾ ਖਸਮ, ਸਤਿਗੁਰ ਸਰਣਾਈ, ਨਾਨਕ ਗੁਰ ਪਾਰ ਬ੍ਰਹਮ ਜਾ ਕੀ ਕੀਮ ਨਾ ਪਾਈ। ਗੁਰੂ ਦੇਵ ਦੀ ਕਿਰਪਾ ਨਾਲ ਸਾਰਾ ਕੁਛ ਬਣ ਜਾਂਦਾ। ਜੇ ਗੁਰਦੇਵ ਧਾਰ ਲਿਆ, ਗੁਰੂ ਵਾਲਾ ਬਣ ਗਿਆ। ਸਾਰੇ ਸਾਰੇ ਸ਼ਬਦ ਦੇਖਿਓ ਅੱਗੇ, ਮਲਹਾਰ ਰਾਗ 'ਚ ਬਹੁਤ ਕੁਛ ਆਉਣਾ। ਹਲੇ ਮਹਾਰਾਜ ਦੀ ਕਿਰਪਾ ਹੋਣੀ ਹੈ। ਪੈਰੋਂ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭੈਰੋਂ ਰਾਗ ਦੇ ਵਿੱਚ ਬਾਣੀ ਪਰਮੇਸ਼ੁਰ ਭਗਤ ਰਵਿਦਾਸ ਜੀਓ ਕੀ ਹੈ, ਪਰਮੇਸ਼ੁਰ ਦੇ ਭਗਤ ਰਵਿਦਾਸ ਜੀ ਉਹ ਦੂਸਰੇ ਘਰ ਸੁਰਤਾਰ 'ਚ ਗਾਉਂਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਸੋ ਓਅੰਕਾਰ ਜੋ ਹੈ ਪਰਮਾਤਮਾ ਉਹ ਇੱਕੋ ਇੱਕ ਹੈ। ਉਹ ਸਤਿਗੁਰੂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦੀਸੈ ਸੋ ਹੋਏ ਬਿਨਾਸਾ। ਇੱਕ ਸ਼ੰਕਾਵਾਦੀ ਨੇ ਆ ਕੇ ਸਵਾਲ ਕੀਤਾ ਕਿ ਆਪ ਜਿਸ ਅਕਾਲ ਪੁਰਖ ਦੇ ਸਿਮਰਨ ਦਾ ਉਪਦੇਸ਼ ਦਿੰਦੇ ਹੋ, ਪਹਿਲੇ ਸਾਨੂੰ ਇਹ ਦੱਸੋ ਕਿ ਉਹ ਅਕਾਲ ਪੁਰਖ ਰਹਿੰਦਾ ਕਿੱਥੇ ਆ, ਉਹਦਾ ਰੰਗ ਰੂਪ ਕੀ ਹੈ, ਉਹਦੀ ਸ਼ਕਲ ਕਿਹੋ ਜਿਹੀ ਹੈ, ਜਿਹਨੂੰ ਵੇਖ ਕੇ ਉਹਦਾ ਸਿਮਰਨ ਕਰੀਏ। ਕਿਉਂਕਿ ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦੀਸੈ ਸੋ ਹੋਏ ਬਿਨਾਸਾ। ਕਹਿੰਦੇ ਜਿਸ ਤਰ੍ਹਾਂ ਪ੍ਰਤੱਖ ਪਦਾਰਥ ਵੇਖੇ ਬਿਨਾਂ ਕਿਸੇ ਚੀਜ਼ ਦੀ ਆਸਾ ਉਪਜੈ ਤੋਂ ਪਾਪ ਪੈਦਾ ਨਹੀਂ, ਇਸੇ ਤਰ੍ਹਾਂ ਅਕਾਲ ਪੁਰਖ ਦੇ ਨਿਗਾਹ ਨਾ ਆਉਣ ਕਰਕੇ ਉਹਦੀ ਆਸਾ ਜਿਹੜੀ ਇੱਛਾ ਖਵਾਹਿਸ਼ ਹੈ ਪੈਦਾ ਨਹੀਂ ਹੁੰਦੀ। ਮਹਾਰਾਜ ਨੇ ਵੀ ਇਹ ਬਚਨ ਕੀਤੇ ਹੈ, ਸੋ ਹਰ ਪੁਰਖ ਅਗੰਮ ਹੈ, ਕਹੋ ਕਿਤ ਵਿਧ ਪਾਈ ਹੈ, ਤਿਸ ਰੂਪ ਨਾ ਰੇਖ ਅਦ੍ਰਿਸ਼ਟ, ਕਹੋ ਜਨ ਕਿਉਂ ਧਿਆਈ ਹੈ। ਗੁਣ ਗੋਬਿੰਦ ਨਾ ਜਾਣੀਐ ਮਾਏ, ਅਣ ਡੀਠਾ ਕਿਛ ਕਹਿਣ ਨਾ ਜਾਏ, ਕਿਆ ਕਰ ਆਖ ਵਖਾਣੀਐ ਮਾਏ। ਜੇ ਆਸਾ ਹੀ ਪੈਦਾ ਨਾ ਹੋਈ ਤਾਂ ਸਭ ਵੇਦ ਸ਼ਾਸਤਰ ਨਿਸ਼ਫਲ ਹੈ ਅਤੇ ਅਧਿਕਾਰੀ ਅਨੁਬੰਧ ਕੋਈ ਸਿੱਧ ਨਹੀਂ ਹੋਵੇਗਾ। ਜੇ ਆਪ ਵੇਦਾਂ ਸ਼ਾਸਤਰਾਂ ਦੀ ਸਫਲਤਾ ਅਤੇ ਅਧਿਕਾਰੀ ਅਨੁਬੰਧ ਦੀ ਸਿੱਧੀ ਵਾਸਤੇ ਸ਼੍ਰੀ ਰਾਮ ਚੰਦਰ ਕ੍ਰਿਸ਼ਨ ਆਦਿ ਅਵਤਾਰਾਂ ਨੂੰ ਅਕਾਲ ਪੁਰਖ ਰੂਪ ਦੱਸੋ ਤਾਂ ਇਹ ਨਿਯਮ ਹੈ। ਇਸ ਕਰਕੇ ਜੋ ਦੀਸੈ ਸੋ ਹੋਏ ਬਿਨਾਸਾ। ਹੁਣ ਜੋ ਵੀ ਪਦਾਰਥ ਨਿਗਾਹ ਆਉਂਦਾ ਤਾਂ ਨਾਸ਼ਵੰਤ ਹੈ। ਅਸਲ ਭਗਤੀ ਤਾਂ ਇਹੀ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਜਿੰਨਾ ਵੀ ਕੋਈ ਦੇਖਦਾ ਹੈ ਇਹ ਤਾਂ ਨਾਸ਼ਵੰਤ ਹੈ, ਇਹਨੂੰ ਪਰਮੇਸ਼ਰ ਕਿਵੇਂ ਮੰਨ ਲਈਏ। ਸੋ ਦ੍ਰਿਸ਼ੈ ਮਾਨਸਾ ਬਿਨਸੀ ਹੈ ਕਿਆ ਲੱਗਾ ਗਵਾਰ, ਦ੍ਰਿਸ਼ਟ ਮਾਨਸਾ ਬਿਨਸੀ ਹੈ ਕਿਆ ਲੱਗਾ ਗਵਾਰ। ਦ੍ਰਿਸ਼ਟਮਾਨ ਹੈ ਸਗਲ ਬਿਨਾਸੀ, ਇੱਕ ਸਾਧ ਬਚਨ ਆਗਾਧਾ, ਜੋ ਦੀਸੈ ਸੋ ਸਗਲ ਬਿਨਾਸੈ, ਜਿਉਂ ਬਹਾਦਰ ਕੀ ਸ਼ਾਹੀ ਲਿਖਿਆ ਹੈ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ। ਹੁਣ ਆਪ ਦੱਸੋ ਕਿਹਦੀ ਉਪਾਸ਼ਨਾ ਕਰੀਏ। ਤਾਂ ਭਗਤ ਜੀ ਕਹਿਣ ਲੱਗੇ, ਭਾਵੇਂ ਤੇਰਾ ਕਹਿਣਾ ਠੀਕ ਹੈ, ਪਰ ਸੁੱਖ ਪ੍ਰਾਪਤੀ ਦੀ ਇੱਛਾ ਸਾਰਿਆਂ ਨੂੰ, ਇਹੋ ਜਿਹਾ ਕੋਈ ਆਦਮੀ ਨਹੀਂ ਜੋ ਸੁੱਖ ਨਹੀਂ ਚਾਹੁੰਦਾ। ਫਿਰ ਸੁੱਖ ਵੀ ਐਸਾ ਮੰਗਦੇ ਹਾਂ ਜੋ ਕਦੇ ਨਾਸ ਨਾ ਹੋਵੇ। ਜਿਹੜਾ ਸੁੱਖ ਕਦੇ ਨਾਸ ਨਾ ਹੋਵੇ ਉਹ ਤਾਂ ਬ੍ਰਹਮ ਸੁੱਖ ਹੈ। ਇਸ ਅੰਸ ਕਰਕੇ ਸਾਰਿਆਂ ਨੂੰ ਬ੍ਰਹਮ ਪ੍ਰਾਪਤੀ ਦੀ ਇੱਛਾ ਹੋ ਸਕਦੀ ਹੈ। ਸੋ ਜਿਵੇਂ ਲਿਖਿਆ ਨਾ ਵਿਚਾਰ ਸਾਗਰ ਦੇ ਦੂਜੇ ਤਰੰਗ 'ਚ, ਤੋ ਪੂਰਵ ਪੱਖੀ ਦੀ ਇੱਕ ਸ਼ੰਕਾ ਦੱਸੀ ਹੈ ਕਿ ਅਨੁਭਵ ਜਾ ਵਸਤ ਕੋ ਤਾਂ ਕਿ ਇੱਛਾ ਹੋਏ, ਬ੍ਰਹਮ ਨਹੀਂ ਅਨੁਭੂਤਿਮ ਚਾਹੇ ਨਾ ਤਾਂ ਕੋ ਕੋਏ। ਜਿਸ ਵਸਤੂ ਦਾ ਗਿਆਨ ਹੋਵੇ ਉਹ ਵਸਤੂ ਦੀ ਪ੍ਰਾਪਤੀ ਦੀ ਇੱਛਾ ਹੁੰਦੀ ਹੈ। ਸੋ ਜਿਹੜੀ ਵਸਤੂ ਦਾ ਗਿਆਨ ਨਾ ਹੋਵੇ ਉਹ ਵਸਤੂ ਦੀ ਇੱਛਾ ਕਦੇ ਨਹੀਂ ਹੁੰਦੀ। ਇਸੇ ਤਰ੍ਹਾਂ ਬ੍ਰਹਮ ਦਾ ਗਿਆਨ ਕਿਸੇ ਆਦਮੀ ਨੂੰ ਨਹੀਂ, ਇਸੇ ਵਾਸਤੇ ਉਹਨੂੰ ਕੋਈ ਚਾਹੁੰਦਾ ਹੀ ਨਹੀਂ। ਸੋ ਇਹ ਗੱਲ ਸੁਣ ਕੇ ਅੱਗੋਂ ਫਿਰ ਵਿਦਾਂਤੀ ਨੇ ਇਸ ਤਰ੍ਹਾਂ ਉੱਤਰ ਦਿੱਤਾ, ਜਿਹੜਾ ਵਿਦਾਂਤ ਪੜ੍ਹਨ ਵਾਲੇ ਨੂੰ ਵਿਦਾਂਤੀ ਕਹਿੰਦੇ ਨੇ, ਕਿ ਜਿਸ ਵਸਤੂ ਦਾ ਪਹਿਲਾਂ ਅਨੁਭਵ ਕੀਤਾ ਹੋਇਆ ਹੋਵੇ ਉਸ ਪਦਾਰਥ ਦੀ ਪ੍ਰਾਪਤੀ ਦੀ ਇੱਛਾ ਨਹੀਂ ਹੁੰਦੀ, ਬਲਕਿ ਉਹਦੇ ਸਜਾਤੀ ਹੋਰ ਪਦਾਰਥ ਦੀ ਪ੍ਰਾਪਤੀ ਦੀ ਇੱਛਾ ਹੁੰਦੀ ਹੈ। ਸਜਾਤੀ ਹੁੰਦਾ ਉਹਦੀ ਜਾਤੀ ਦੇ ਹੋਰ ਪਦਾਰਥ, ਜਿਵੇਂ ਆਪਣੀ ਜਾਤੀ ਦੇ ਹੋਰ ਮਨੁੱਖ ਨੇ, ਜਾਤੀ ਵਿਜਾਤੀ ਸਵੈਗਤ ਭੇਦ ਰਹਿਤ। ਇਹ ਸਾਰਾ ਜਪਜੀ ਸਾਹਿਬ ਦੀ ਕਥਾ 'ਚ ਦੱਸਿਆ ਹੋਇਆ, ਪਹਿਲੀ ਜਿਹੜੀ ਕਥਾ ਹੋਈ ਵੀ ਹੈ। ਜੇ ਇੱਕ ਵਾਰ ਉਹ ਸੁਣੀ ਹੋਵੇ ਫਿਰ ਅੱਗੇ ਕਥਾ ਸੁਣਨੀ ਸੌਖੀ ਹੋ ਜਾਂਦੀ ਹੈ। ਜਾਂ ਆਤਮਕ ਗਿਆਨ ਜਿਹੜੀ ਕਥਾ ਉਹ ਬਹੁਤ ਵਧੀਆ, ਉਹਦੇ ਸੁਣ ਕੇ ਫਿਰ ਅੱਗੇ ਗਿਆਨ ਚੰਗਾ ਹੋ ਜਾਂਦਾ। ਹੁਣ ਜੇ ਇਹੋ ਨਿਯਮ ਮੰਨਿਆ ਜਾਏ ਕਿ ਅਨੁਭਵ ਕੀਤੇ ਹੋਏ ਪਦਾਰਥ ਦੀ ਇੱਛਾ ਹੁੰਦੀ ਹੈ, ਤਾਂ ਖਾਧੇ ਹੋਏ ਭੋਜਨ ਵਿੱਚ ਫਿਰ ਇੱਛਾ ਹੋਣੀ ਚਾਹੀਦੀ ਹੈ, ਪਰ ਹੁੰਦੀ ਨਹੀਂ। ਪਰ ਉਹਦੇ ਸਜਾਤੀ ਹੋਰ ਭੋਜਨ ਦੀ ਇੱਛਾ ਹੁੰਦੀ ਹੈ। ਕਿਆ ਅਨੁਭਵ ਸੁੱਖ ਕੋ ਸਭੈ, ਬ੍ਰਹਮ ਸੁਨਿਓ ਸੁਖ ਰੂਪ, ਬ੍ਰਹਮ ਪ੍ਰਾਪਤ ਜਾ ਹੇਤ ਤੇ ਚਹਿਤ ਵਿਵੇਕੀ ਭੂਪ। ਕਹਿਣ ਤੋਂ ਭਾਵ ਕਿ ਸਾਰਿਆਂ ਨੇ ਸੁੱਖ ਦਾ ਅਨੁਭਵ ਕੀਤਾ ਹੋਇਆ, ਇਸ ਕਰਕੇ ਸੁੱਖ ਪ੍ਰਾਪਤੀ ਦੀ ਇੱਛਾ ਸਾਰਿਆਂ ਨੂੰ ਹੈ। ਅਤੇ ਸੁੱਖਾਂ ਦਾ ਦੂਜਾ ਸਜਾਤੀ ਸੁੱਖ ਬ੍ਰਹਮ ਸੁੱਖ ਹੈ ਉਹਦੀ ਜਾਤੀ ਦਾ। ਪਰ ਜਿਵੇਂ ਆਪਾਂ ਨੇ ਇੱਕ ਚੀਜ਼ ਖਾਧੀ, ਰੋਟੀ ਤਾਂ ਖਾਧੀ ਹੈ, ਜੇ ਕੋਈ ਕਹੇ ਰੋਟੀ ਹੋਰ, ਕਹਿੰਦੇ ਬਸ ਰੋਟੀ ਤਾਂ ਨਹੀਂ ਹੋਰ ਖਾਣੀ। ਸੋ ਇਸ ਪ੍ਰਕਾਰ ਹੁਣ ਉਹਦੇ ਉਸੇ ਚੀਜ਼ ਦੇ ਦੂਜੇ ਸੁੱਖ ਦਾ ਜੇ ਕਹਿ ਦਈਏ ਬਈ ਇਹ ਨਾਲ ਹੁਣ ਆਹ ਚੀਜ਼ ਬਣੀ ਹੋਈ ਆ ਹੋਰ ਖਾਣ ਵਾਲੀ, ਕੋਈ ਵੀ ਲੈ ਲਓ ਨਾ, ਕਹਿੰਦੇ ਚਲੋ ਇਹ ਖਾ ਲੈਂਦੇ ਹਾਂ। ਇਸ ਪ੍ਰਕਾਰ ਇੱਕ ਚੀਜ਼ ਦੇ ਰੱਜ ਕਰਕੇ ਦੂਜੇ ਦਾ ਅਨੁਭਵ ਹੋਣਾ, ਚਲੋ ਉਹ ਖਾ ਲੈਂਦੇ ਹਾਂ, ਹੁਣ ਇਹ ਰੋਟੀ ਤਾਂ ਨਹੀਂ ਖਾਣੀ, ਇਹ ਹੁਣ ਖਾ ਲਈ, ਹੁਣ ਤੀਜੀ ਚੀਜ਼ ਰੱਖੀਏ, ਕਹਿੰਦੇ ਬਸ, ਕਹਿੰਦੇ ਇਹ ਤਾਂ ਖਾ ਲਓ ਇੱਕ, ਕਹਿੰਦੇ ਚਲੋ ਇਹ ਖਾ ਲੈਂਦੇ ਹਾਂ। ਕਿਉਂਕਿ ਇਹ ਅੱਗੇ ਅੱਗੇ ਇਸੇ ਇਹਨੂੰ ਸਜਾਤੀ ਕਹਿੰਦੇ, ਉਸੇ ਜਾਤੀ ਦਾ ਹੋਣਾ। ਆਪਾਂ ਹੁਣ ਕਹਿੰਦੇ ਦੇਖੋ ਸੁੱਖ ਤਾਂ ਭੋਗੇ ਹੀ ਹੋਏ ਨੇ, ਸੁੱਖ ਤਾਂ ਸਾਰਿਆਂ ਨੂੰ ਪਤਾ, ਅਤੇ ਕਹਿੰਦੇ ਇਸੇ ਪ੍ਰਕਾਰ ਇਹਦਾ ਸਜਾਤੀ, ਇਹਦੀ ਜਾਤੀ ਦਾ ਸੁੱਖ ਕਿਹੜਾ? ਬ੍ਰਹਮ ਸੁੱਖ ਹੈ। ਇੰਨੀ ਅੰਸ਼ ਕਰਕੇ ਬ੍ਰਹਮ ਦੀ ਇੱਛਾ ਬਣ ਸਕਦੀ ਹੈ। ਇਸ ਤਰੀਕੇ ਨਾਲ ਉਸ ਅਕਾਲ ਪੁਰਖ ਦਾ ਚਿੰਤਨ ਕਰਨਾ ਚਾਹੀਦਾ। ਸੋ ਦੂਜਾ ਭਾਵ ਇਸ ਤਰ੍ਹਾਂ ਵੀ ਹੈ, ਕਾਵਿ ਗ੍ਰੰਥਾਂ 'ਚ ਚਾਰ ਪ੍ਰਕਾਰ ਦਾ ਦਰਸ਼ਨ ਕਥਨ ਕੀਤਾ। ਇੱਕ ਤਾਂ ਪ੍ਰਤੱਖ ਦਰਸ਼ਨ ਹੁੰਦਾ ਸਾਹਮਣੇ, ਇੱਕ ਸੁਪਨ ਦਰਸ਼ਨ ਸੁਪਨੇ 'ਚ ਹੁੰਦਾ, ਇੱਕ ਜਿਵੇਂ ਮੂਰਤੀ ਦਰਸ਼ਨ ਜਿਵੇਂ ਫੋਟੋ ਦੇਖ ਲਈ ਮਹਾਰਾਜ ਦੀ, ਇੱਕ ਸ੍ਰਵਣ ਦਰਸ਼ਨ ਜਿਵੇਂ ਕਥਾ ਦੇ ਰਾਹੀਂ ਸਾਖੀ ਸੁਣ ਕੇ। ਸੋ ਸ੍ਰਵਣ ਦਰਸ਼ਨ ਕਰਕੇ ਬ੍ਰਹਮ ਦੀ ਇੱਛਾ ਪੈਦਾ ਹੋ ਜਾਂਦੀ ਹੈ। ਜਦੋਂ ਕਥਾ ਕਰਦੇ ਹਾਂ ਉਦੋਂ ਮਨ 'ਚ ਇੱਛਾ ਹੁੰਦੀ ਅਸੀਂ ਵੀ ਦਰਸ਼ਨ ਕਰੀਏ। ਇਹ ਫਿਰ ਜੀਵ ਤਰਦਾ ਕਿਉਂ ਨਹੀਂ? ਕਹਿੰਦੇ ਬਿਨ ਦੇਖੇ ਉਪਜਾ ਨਹੀਂ ਆਸਾ, ਪ੍ਰਤੱਖ ਅੱਖਾਂ ਨਾਲ ਵੇਖੇ ਬਿਨਾਂ ਪਰਮਾਤਮਾ ਦੇ ਸਿਮਰਨ ਕਰਨ ਦੀ ਇੱਛਾ ਪੈਦਾ ਨਹੀਂ ਹੁੰਦੀ। ਜੋ ਦੀਸੈ ਸੋ ਹੋਏ ਬਿਨਾਸਾ, ਜੋ ਪਦਾਰਥ ਦਿਸ ਰਹੇ ਹਨ ਉਹ ਨਾਸਵੰਤ ਹੋ ਜਾਣ ਕਰਕੇ, ਨਾਸਵੰਤ ਹੋਣ ਵਾਲੇ ਸਾਰੇ, ਅਤੇ ਉਹਨਾਂ ਪਦਾਰਥਾਂ ਦੀ ਆਸਾ ਕਰਦਾ, ਇਸ ਕਰਕੇ ਜੀਵ ਤਰਦਾ ਨਹੀਂ। ਜੀਵ ਕਿਸ ਤਰ੍ਹਾਂ ਤਰੇ? ਬਿਨ ਦੇਖੇ ਉਪਜੈ ਨਹੀਂ ਆਸਾ, ਬਿਨ ਦੇਖੇ ਜੋ ਸਵਰਗ ਆਦਿਕ ਦੇ ਪਦਾਰਥ ਹੈ ਉਹਨਾਂ ਦੇ ਪ੍ਰਾਪਤੀ ਦੀ ਆਸਾ ਖੁਆਹਿਸ਼ ਨਾ ਹੋਵੇ। ਜੋ ਦੀਸੈ ਸੋ ਹੋਏ ਬਿਨਾਸਾ, ਇਸ ਲੋਕ ਦੇ ਜੋ ਪਦਾਰਥ ਦਿਸ ਰਹੇ ਨੇ ਸੋ ਉਹਨਾਂ ਦੀ ਆਸਾ ਤੋਂ ਵੀ ਬਿਨਾਂ ਹੋਵੇ, ਇਹਨਾਂ ਸਾਧਨਾ ਕਰਕੇ ਜੀਵ ਤਰਦਾ। ਵਰਨ ਸਹਿਤ ਜੋ ਜਾਪੈ ਨਾਮ ਸੋ ਜੋਗੀ ਕੇਵਲ ਨਿਹ ਕਾਮ। ਆਪੋ ਆਪਣੇ ਵਰਨ ਆਸ਼ਰਮ ਧਰਮ ਦੇ ਸਹਿਤ ਹੋ ਕੇ ਜੋ ਆਦਮੀ ਨਾਮ ਜਪਦਾ ਹੈ, ਵਰਨ ਹੁੰਦਾ ਅੱਖਰਾਂ ਦੇ ਸਹਿਤ ਜੋ ਨਾਮ ਜਪਦਾ, ਉਹ ਜੋਗੀ ਜੀਵ ਜਿਹੜਾ, ਇੱਥੇ ਜੋਗੀ ਅਰਥ ਜੀਵ ਹੈ, ਜੀਵ ਕੇਵਲ ਤੋਂ ਮਤਲਬ ਹੁੰਦਾ ਸ਼ੁੱਧ, ਅਤੇ ਨਿਹ ਕਾਮ ਹੁੰਦਾ ਨਿਸ਼ਕਾਮ ਹੁੰਦਾ। ਪਰਚੈ ਰਾਮ ਰਵੈ ਜਾ ਕੋਈ, ਪਾਰਸ ਪਰਸੈ ਦੁਬਿਧਾ ਨਾ ਹੋਈ ਰਹਾਉ। ਜਿਹੜਾ ਕੋਈ ਗੁਰਾਂ ਦੇ ਪਰਚਾ ਹੁੰਦਾ ਉਪਦੇਸ਼ ਦੁਆਰਾ, ਜਾਂ ਪਰਚਾ ਹੁੰਦਾ ਪ੍ਰੇਮ ਕਰਕੇ ਰਾਮ ਨੂੰ ਰਵੈ ਹੁੰਦਾ ਉਚਾਰਦਾ, ਜਿਸ ਤਰ੍ਹਾਂ ਲੋਹਾ ਪਾਰਸ ਨਾਲ ਛੋਹ ਕੇ ਸੋਨਾ ਬਣ ਜਾਂਦਾ, ਇਸੇ ਤਰ੍ਹਾਂ ਉਹ ਗੁਰੂ ਜਿਹੜਾ ਪਾਰਸ ਰੂਪ ਹੁੰਦਾ, ਅਤੇ ਗੁਰੂ ਰੂਪ ਪਾਰਸ ਨਾਲ ਲੱਗ ਕੇ ਜੀਵ ਸੋਨੇ ਵਰਗਾ ਸ਼ੁੱਧ, ਅਤੇ ਦਵੈਸ਼ ਆਦਿਕ ਵਿਕਾਰ ਉਹਦੇ ਅੰਦਰ ਕੋਈ ਨਹੀਂ। ਮਹਾਰਾਜ ਨੇ ਬਾਣੀ ਅੰਦਰ ਵੀ ਬਚਨ ਕਿਹਾ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤੋ ਦੇਵੈ ਤੋ ਨਾਨਕ ਪ੍ਰਿਸ਼ਟ ਸਦੇਹਾ। ਮਹਾਰਾਜ ਨੇ ਜਿਵੇਂ ਬਚਨ ਕੀਤਾ ਇਸੇ ਪ੍ਰਕਾਰ, ਪਾਰਸ ਮਨੋ ਤਾਂਬੋ ਛੋਏ, ਕਣਕ ਹੋਤ ਨਹੀਂ ਬਾਰ। ਸੋ ਮੁਨ ਮਨ ਕੀ ਦੁਬਿਧਾ ਖਾਏ, ਬਿਨ ਦੁਆਰੇ ਤੈ ਲੋਕ ਸਮਾਏ। ਅਸਲ ਮੁਨੀ ਉਹੀ ਹੈ ਜੋ ਮਨ ਦੀ ਦੁਬਿਧਾ ਨੂੰ ਖਾਏ ਅਭਾਵ ਕਰੇ। ਸੋ ਮੁਨ ਜੇ ਮਨ ਕੀ ਦੁਬਿਧਾ ਮਾਰੇ, ਦੁਬਿਧਾ ਮਾਰ ਬ੍ਰਹਮ ਵਿਚਾਰੇ, ਕਰਮ ਹੋਵੇ ਗੁਰ ਕਿਰਪਾ ਕਰੈ, ਇਹੋ ਮਨ ਜਾਗੈ ਇਸ ਮਨ ਕੀ ਦੁਬਿਧਾ ਮਰੈ। ਮਨ ਦਾ ਜਾਗਣਾ ਕੀ ਹੈ? ਜਿਹੜੇ ਦੁਬਿਧਾ ਦਾ ਮਰ ਜਾਣਾ ਬਸ। ਸੋ ਇੱਥੇ ਲਿਖਿਆ ਬਿਨ ਦੁਆਰੇ ਤ੍ਰੈ ਲੋਕ ਸਮਾਏ। ਹੁਣ ਦੁਆਰੇ ਮਤਲਬ ਗੋਲਕਾਂ, ਗੋਲਕਾਂ ਜਿਹੜੀਆਂ ਆਪਣੀਆਂ ਨੌ ਦਰਵਾਜ਼ੇ, ਅੱਖਾਂ, ਕੰਨ, ਨੱਕ, ਮੂੰਹ ਆਦਿਕ ਸਾਰੇ। ਸੋ ਇਹ ਨੌ ਗੋਲਕਾਂ ਜਿਹੜੀਆਂ, ਗੋਲਕਾਂ ਤੋਂ ਬਿਨਾਂ ਜੋ ਪਰਮਾਤਮਾ, ਪਰਮਾਤਮਾ ਨੂੰ ਤਾਂ ਕੋਈ ਨਹੀਂ ਨਾ ਹੈ ਇਸ ਤਰ੍ਹਾਂ ਦੀ ਜਿਵੇਂ ਬੰਦਿਆਂ ਨੂੰ ਹੈ, ਇੰਦਰੀਆਂ ਆਦਿਕ ਨੇ। ਸੋ ਉਹਨੂੰ ਤਿੰਨਾਂ ਲੋਕਾਂ 'ਚ ਸਮਾਇਆ ਹੋਇਆ ਨਿਸ਼ਚੇ ਕਰੇ। ਮਨ ਕਾ ਸੁਭਾਉ ਸਭ ਕੋਈ ਕਰੈ, ਕਰਤਾ ਹੋਏ ਸੋ ਅਨ ਭੈ ਰਹੈ। ਜਿਸ ਤਰ੍ਹਾਂ ਕਿਸੇ ਦੇ ਮਨ ਦਾ ਸੁਭਾਅ ਹੁੰਦਾ, ਭਾਵੇਂ ਚੰਗਾ ਭਾਵੇਂ ਮਾੜਾ, ਸਭ ਕੋਈ ਉਵੇਂ ਕਰਦਾ, ਪਰ ਜਿਹੜਾ ਮਨ ਦੇ ਵਸੀਕਾਰ ਕਰਨ ਵਾਲਾ ਹੁੰਦਾ ਉਹ ਪੁਰਸ਼ ਅਨ ਭੈ ਹੁੰਦਾ, ਨਿਰਖੌਫ ਹੋ ਕੇ ਰਹਿੰਦਾ। ਫਲ ਕਾਰਨ ਫੂਲੀ ਬਨਰਾਏ, ਫਲ ਲਾਗਾ ਤਬ ਫੂਲ ਬਿਲਾਏ। ਜਿਸ ਤਰ੍ਹਾਂ ਫਲ ਦੀ ਪ੍ਰਾਪਤੀ ਵਾਸਤੇ ਸਾਰੀ ਬਨਸਪਤੀ ਪ੍ਰਫੁੱਲਤ ਹੁੰਦੀ ਹੈ, ਜਿਸ ਵੇਲੇ ਫਲ ਲੱਗ ਜਾਂਦਾ ਤਾਂ ਫੁੱਲ ਦੂਰ ਹੋ ਜਾਂਦੇ ਨੇ। ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਹਿ ਕਰਮ ਹੈ ਨਾਸ। ਇਸੇ ਤਰ੍ਹਾਂ ਜਗਿਆਸੂ ਗਿਆਨ ਵਾਸਤੇ ਕਰਮਾਂ ਦਾ ਅਭਿਆਸ ਕਰਦਾ, ਜਿਸ ਵੇਲੇ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਤਾਂ ਕਰਮਾਂ ਦਾ ਆਪ ਹੀ ਨਾਸ ਹੋ ਜਾਂਦਾ। ਕ੍ਰਿਤ ਕਾਰਨ ਦੱਧ ਮਥੈ ਸਾਇਆਨ, ਜੀਵਤ ਮੁਕਤ ਸਦਾ ਨਿਰਵਾਨ। ਦ੍ਰਿਸ਼ਟਾਂਤ ਦਿੰਦੇ ਜਿਸ ਤਰ੍ਹਾਂ ਸਿਆਣੀ ਇਸਤਰੀ ਘਿਓ ਵਾਸਤੇ ਦਹੀਂ ਰਿੜਕਦੀ ਹੈ, ਜਦੋਂ ਮੱਖਣ ਨਿਕਲ ਪਵੇ ਤਾਂ ਫੇਰ ਨਹੀਂ ਰਿੜਕਦੀ। ਇਸੇ ਤਰ੍ਹਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਜਗਿਆਸੂ ਕਰਮ ਕਰਦਾ, ਜਦ ਬ੍ਰਹਮ ਗਿਆਨ ਹੋ ਜਾਵੇ ਫਿਰ ਕਰਮ ਨਹੀਂ ਕਰਦਾ। ਫਿਰ ਲੋਕ ਕਹਿੰਦੇ ਨੇ ਇਹ ਤਾਂ ਕਰਦਾ, ਆਪ ਤਾਂ ਕਰਦਾ ਨਹੀਂ, ਸਾਨੂੰ ਕਹੀ ਜਾਂਦਾ। ਉਹ ਤਾਂ ਪਹੁੰਚਿਆ ਹੋਇਆ। ਕਈ ਵਾਰ ਆਪਾਂ ਸੋਚਦੇ ਵੀ ਫਲਾਨਾ ਇਹ ਨਹੀਂ ਕਰਦਾ, ਤੂੰ ਕਿੱਥੇ, ਉਹ ਕਿੱਥੇ, ਪਹਿਲਾਂ ਦੇਖ ਤਾਂ ਲਿਆ ਕਰੋ। ਜੀਵਨ ਮੁਕਤ ਅਵਸਥਾ ਨੂੰ ਪਾ ਕੇ ਜਗਿਆਸੂ ਸਦਾ ਹੀ ਬੰਧਨਾਂ ਤੋਂ ਰਹਿਤ ਹੁੰਦਾ ਹੈ। ਕਹਿ ਰਵਿਦਾਸ ਪਰਮ ਬੈਰਾਗ, ਹਿਰਦੈ ਰਾਮ ਕੀ ਨਾ ਜਪਸਾ ਭਾਗ। ਕਹਿੰਦੇ ਨੇ ਹਿਰਦੈ ਰਾਮ ਕੀ ਨਾ ਜਪਸਾ ਭਾਗ, ਭਾਵ ਕਹਿਣ ਤੋਂ। ਇਸ ਪ੍ਰਕਾਰ ਭਗਤ ਰਵਿਦਾਸ ਜੀ ਫਰਮਾਉਂਦੇ ਆ, ਪਰਮੇਸ਼ਰ ਭਗਤ, ਭਗਤ ਰਵਿਦਾਸ ਪਰਮੇਸ਼ਰ ਦੇ ਭਗਤ ਨੇ। ਆਪਾਂ ਇਹ ਨਹੀਂ ਕਹਿੰਦੇ ਆਪਣੇ ਭਗਤ ਜੇ ਕਿਸੇ ਦੇ ਹੋਰ ਭਗਤ ਨੇ, ਪਰਮੇਸ਼ਰ ਭਗਤ। ਇਹ ਭਾਗ ਖੋਟੇ ਭਾਗਾਂ ਵਾਲੇ ਪੁਰਸ਼ਾ, ਪਰਮ ਵੈਰਾਗ ਨੂੰ ਧਾਰ ਕੇ ਤੂੰ ਹਿਰਦੇ 'ਚ ਰਾਮ ਨਾਮ ਨੂੰ ਕਿਉਂ ਨਹੀਂ ਜਪਦਾ? ਭਾਵ ਨਾਮ ਨੂੰ ਜਪਣਾ ਕਰ ਭਾਈ, ਨਾਮ ਜਪਣ ਨਾਲ ਕਿਰਪਾ ਹੋਣੀ ਹੈ। ਸੋ ਭਗਤ ਨਾਮਦੇਵ ਦਾ ਪਾਵਨ ਸ਼ਬਦ ਅੱਗੇ ਵਚਨ ਹੋਇਆ, ਨਾਮਦੇਵ ਆਓ ਕਲੰਦਰ ਕੇਸਵਾ, ਕਰ ਅਬਦਾਲੀ ਭੇਸਵਾ ਰਹਾਓ। ਸੋ ਇੱਕ ਸਮੇਂ ਰਾਸ ਧਾਰੀਆਂ ਨੇ ਰਾਤ ਨੂੰ ਰਾਸ ਪਾਈ, ਔਰ ਰਾਸ ਵੇਖਦਿਆਂ ਵੇਖਦਿਆਂ ਕਾਫੀ ਰਾਤ ਹੋ ਗਈ। ਇੰਨੇ ਤੱਕ ਸਾਰਿਆਂ ਨੂੰ ਬੜੀ ਪਿਆਸ ਲੱਗਦੀ, ਇੱਕ ਦੂਜੇ ਦੇ ਮੂੰਹ ਵੱਲ ਦੇਖਣ, ਪਰ ਖੂਹ 'ਤੇ ਪਾਣੀ ਲੈਣ ਕੋਈ ਨਹੀਂ ਜਾਵੇ, ਕਿਉਂਕਿ ਉਹ ਏਰੀਆ ਇਹੋ ਜਿਹਾ ਸੀਗਾ ਜੰਗਲ ਜਿਹਾ, ਕਿਉਂਕਿ ਖੂਹ 'ਤੇ ਇੱਕ ਬੜਾ ਪੁਰਾਣਾ ਦਰਖਤ ਸੀ, ਉਸ ਉੱਤੇ ਇੱਕ ਦਿਓ ਰਹਿੰਦਾ ਸੀ। ਸੋ ਅੱਧੀ ਰਾਤ ਤੋਂ ਪਿੱਛੋਂ ਉਹ ਖੂਹ 'ਤੇ ਜਿਹੜਾ ਪਾਣੀ ਲੈਣ ਜਾਂਦਾ, ਦਿਓ ਦੀ ਸੰਘੀ ਘੁੱਟ ਦਿੰਦਾ। ਸੋ ਅਖੀਰ ਸਾਰਿਆਂ ਨੇ ਸਲਾਹ ਕਰਕੇ ਪਾਣੀ ਲਿਆਉਣ ਵਾਸਤੇ ਨਾਮਦੇਵ ਨੂੰ ਭੇਜ ਦਿੱਤਾ। ਨਾਮਦੇਵ ਜੀ ਨੇ ਧੜਕ ਹੋ ਕੇ ਖੂਹ 'ਤੇ ਆ ਪਹੁੰਚੇ। ਜਿਸ ਵੇਲੇ ਡੋਲ ਵਹਾਇਆ ਥੱਲੇ ਨੂੰ ਤਾਂ ਦਿਓ ਨੇ ਲੱਜ ਫੜ ਲਈ, ਇਹਨੂੰ ਵੀ ਫੜ ਲਿਆ ਵਿੱਚ ਹੀ। ਉਸ ਵੇਲੇ ਨਾਮਦੇਵ ਜੀ ਉਸ ਦਿਓ ਵਿੱਚ ਭਗਵਾਨ ਨੂੰ ਨਿਸ਼ਚੈ ਕਰਦੇ ਕਹਿਣ ਲੱਗੇ, ਆਓ ਕਲੰਦਰ ਕੇਸਵਾ, ਕਰ ਅਬਦਾਲੀ ਭੇਸਵਾ ਰਹਾਓ। ਇਹ ਕੇਸਵ, ਕੇਸਵ ਨਾਮ ਪਰਮਾਤਮਾ ਦਾ। ਕਹਿੰਦੇ ਹੇ ਪਰਮਾਤਮਾ, ਕਲੰਦਰ ਰੂਪ ਆਓ ਜੀ, ਆਪਨੇ ਬੜੀ ਕਿਰਪਾ ਕੀਤੀ ਹੈ। ਇਹ ਆਪ ਜੀ ਨੇ ਆਪਣੇ ਪੁੱਤਰਾਂ ਦੀਆਂ ਸੰਘੀਆਂ ਘੁੱਟਣ ਵਾਸਤੇ ਅਬਦਾਲੀ ਭਾਵ ਭਿਆਨਕ ਭੇਸ ਧਾਰਨ ਕੀਤਾ ਹੋਇਆ ਜੀ, ਕਿਉਂਕਿ ਬਾਂਦਰ ਨੂੰ ਨਚਾਉਣ ਵਾਲੇ ਨੂੰ ਕਲੰਦਰ ਕਹਿੰਦੇ ਆ। ਆਓ ਕਲੰਦਰ ਕੇਸਵਾ, ਇੱਧਰ ਪਰਮਾਤਮਾ ਨੂੰ ਇਉਂ ਕਿਉਂ ਕਿਹਾ ਕਲੰਦਰ? ਕਹਿੰਦੇ ਜੋ ਜੀਵਾਂ ਰੂਪੀ ਬਾਂਦਰਾਂ ਨੂੰ ਨਚਾ ਜੋ ਰਿਹਾ। ਇਸ ਪ੍ਰਕਾਰ ਜਿਹੜਾ ਅਬਦਾਲੀ ਦਾ ਅਰਥ ਵੱਡਾ ਕੀਤਾ, ਮਹਾਨ ਕੋਸ਼ ਵਿੱਚ ਦੱਸਿਆ, ਮੁਸਲਮਾਨਾਂ ਦੇ ਮੱਚ ਫਕੀਰਾਂ ਦੇ ਪੰਜ ਦਰਜੇ ਵੱਡੇ ਕਹੇ ਆ, ਬਲੀ, ਦੂਜਾ ਗੌਂਸ, ਤੀਜਾ ਕੁਤਬ ਹੁੰਦਾ, ਚੌਥਾ ਅਬਦਾਲ, ਪੰਜਵਾਂ ਕਲੰਦਰ। ਸੋ ਇਸ ਪ੍ਰਕਾਰ ਕਹਿੰਦੇ ਆਓ ਜੀ। ਭਗਤ ਜੀ ਦੇ ਬਚਨ ਸੁਣ ਕੇ ਭਗਵਾਨ ਜੀ ਉਸ ਦਿਓ ਵਿੱਚ ਆਪ ਆ ਕੇ ਸਵਾਲ ਜਵਾਬ ਕਰਨ ਲੱਗ ਪਏ। ਭਗਵਾਨ ਨੇ ਕਿਹਾ, ਤੂੰ ਮੈਨੂੰ ਜਾਣਦਾ ਮੈਂ ਕੌਣ? ਨਾਮਦੇਵ ਜੀ ਨੇ ਕਿਹਾ, ਹਾਂ ਚੰਗੀ ਤਰ੍ਹਾਂ ਜਾਣਦਾ। ਜਿਹਨੇ ਆਕਾਸ ਕੁਲੈ ਸਿਰ ਕੀਨੀ, ਕੌਸੈ ਸਬਦ ਪਏ ਆਲਾ। ਜਿਨ ਹੁੰਦਾ ਜਿਸ ਆਪ ਨੇ ਸਿਰ ਤੇ ਆਕਾਸ਼ ਰੂਪੀ ਕੁਲਹਿ ਟੋਪੀ ਕੀਤੀ ਹੋਈ, ਤੇ ਸੱਤ ਪਤਾਲ ਪੈਰਾਂ ਦੀਆਂ ਕੌਂਸਾਂ ਖੜਾਵਾਂ ਬਣਾਈਆਂ ਹੋਈਆਂ ਨੇ, ਕੌਂਸੈ ਭਾਵ ਖੜਾਵਾਂ। ਚਮਰ ਪੋਸ ਕਾ ਮੰਦਰ ਤੇਰਾ, ਇਹ ਬਿਦ ਬਣੇ ਗੋਪਾਲਾ। ਚਮਰ ਪੋਸ ਹੁੰਦਾ ਚਾਰ ਖਾਣੀਆਂ ਰੂਪ ਆਪ ਦਾ ਮੰਦਰ ਹੈ, ਚਾਰ ਖਾਣੀਆਂ ਦੇ ਜੀਆਂ ਅੰਦਰ ਆਪ ਦਾ ਨਿਵਾਸ ਹੈ। ਸੋ ਚਮੜੇ ਦਾ ਜਿਸ ਉੱਤੇ ਪੋਸ ਪੁਸ਼ਾਕਾ ਹੈ, ਉਹ ਸਰੀਰ ਰੂਪੀ ਆਪ ਜੀ ਦਾ ਮੰਦਰ ਹੈ। ਇਹ ਗੋਪਾਲਾ ਪਰਮਾਤਮਾ ਆਪ ਇਸ ਤਰ੍ਹਾਂ ਦੇ ਬਣੇ ਠਣੇ ਹੋ ਜੀ ਸੋਹਣੇ। ਛੱਪਨ ਕੋਟ ਕਾ ਪੇਹਨ ਤੇਰਾ, ਸੋਲ ਹੈ ਸਹਿਸ ਇਜਾਰਾ। ਛੱਪਨ 56 ਕਰੋੜ ਜਾਦਵ ਮੇਘ ਮਾਲਾ, ਇਹ ਆਪ ਦਾ ਪੇਹਨ ਭਾਵ ਬੁਰਕਾ ਹੈ। ਸੋ ਪੇਹਨ ਦਾ ਅਰਥ ਲੰਬਾ ਕੁੜਤਾ, ਚੋਲਾ ਜਾਂ ਜਾਮਾ ਵੀ ਹੈ। ਸੋ ਇਸ ਪ੍ਰਕਾਰ ਜਿਹੜਾ ਹੈ, ਜੋ ਭੂਮਾਸਰ ਦੈਂਤ ਨੇ 16,000 ਰਾਜਕੰਨਿਆਂ ਇਕੱਠੀਆਂ ਕੀਤੀਆਂ ਹੋਈਆਂ ਸਨ ਕਿ 20,000 ਸਾਰੀਆਂ ਇਕੱਠੀਆਂ ਕਰਕੇ ਫਿਰ ਵਿਆਹਾਂਗਾ, ਉਹ ਭੂਮਾਸਰ ਦੈਂਤ ਨੂੰ ਮਾਰ ਕੇ ਜੋ 16,000 ਰਾਜਕੰਨਿਆਂ ਕ੍ਰਿਸ਼ਨ ਰੂਪ ਹੋ ਕੇ ਆਪ ਜੀ ਨੇ ਵਿਆਹ ਲਿਆਂਦੀਆਂ, ਇਹ ਆਪ ਜੀ ਦਾ ਇਜਾਰਾ ਭਾਵ ਸੁੱਥਣ ਪਹਿਨੀ ਹੋਈ ਹੈ। ਸੋ ਇਜਾਰਾ ਦਾ ਅਰਥ ਵੀ ਪਜਾਮਾ, ਸਲਵਾਰ, ਸੁੱਥਣ ਆਦਿਕ ਮਹਾਨ ਕੋਸ਼ ਲਿਖਿਆ ਹੋਇਆ। 8 ਜਿਹੜੀਆਂ ਵਿਆਹ ਰਾਣੀਆਂ ਹਨ, ਰੁਕਮਨ, ਸਤ ਭਾਮਾ ਆਦਿਕ, ਉਹ ਇਸ ਪ੍ਰਕਾਰ ਹੈ। ਕਹਿੰਦੇ ਉਹ ਨਾਲਾ ਪਾਇਆ ਹੋਇਆ। ਭਾਰ 18 ਹੈ, ਮੁਦਗਰ 13, ਸੈਨਿਕ ਸਭ ਸੰਸਾਰਾ। 18 ਭਾਰ ਜੋ ਬਨਸਪਤੀ ਹੈ, ਇਹ ਫੇਰਨ ਵਾਲਾ ਆਪ ਜੀ ਦਾ ਮੁਦਗਰ ਹੈ। ਮੁਦਗਰ ਇੱਕ ਬੜਾ ਭਾਰਾ ਸੋਟਾ ਜਿਹਾ ਹੁੰਦਾ, ਜਿਹਦੇ ਨਾਲ ਵੈਰੀ ਦਾ ਸਿਰ ਫੇਂਹਦੇ ਆ ਮਾਰ ਕੇ। ਆ ਭਲਵਾਨਾਂ ਲਈ ਕਸਰਤ ਕਰਨ ਵਾਸਤੇ ਉਹ ਮੁਦਗਰ ਮੂਲੀਆਂ, ਜਿਹੜੀ ਮੂੰਗਲੀਆਂ ਕਹਿੰਦੇ ਜਿਹਨੂੰ ਬਾਹਾਂ 'ਚ ਫੇਰਦੇ ਆ, ਉਹ ਮੁਦਗਰ ਹੁੰਦਾ। ਸੋ ਮੁਦਗਰ ਮੂੰਗਲਾ ਜਾਂ ਸਲੋਤਰ ਵੀ ਕਹਿੰਦੇ ਆ। ਅਤੇ ਸਾਰਾ ਸੰਸਾਰ ਆਪਦਾ ਸਹਿਨਕ ਕੁਨਾਲੀ, ਜੋ ਰੋਟੀ ਖਾਣ ਵਾਲੀ ਹਿੰਦੂ ਮਤ ਅਨੁਸਾਰ ਵਿੱਚ ਰਕੇਬੀ ਜਾਂ ਥਾਲੀ ਕਹਿੰਦੇ, ਜਿਹਨੂੰ ਦੇਹੀ ਮਹਿਜਿਦ ਮਨ ਮੌਲਾਨਾ ਸਹਿਜ ਨਿਵਾਜ ਗੁਜ਼ਾਰਾ। ਸਾਰਿਆਂ ਜੀਵਾਂ ਦੀ ਦੇਹੀ ਆਪ ਜੀ ਦੀ ਮਹਿਜਿਦ ਹੁੰਦੀ, ਮਸੀਤ ਮਸਜਿਦ ਹੈ, ਅਤੇ ਉਸ ਮਸੀਤ ਵਿੱਚ ਰਹਿਣ ਵਾਲਾ ਮਨ ਮੌਲਵੀ ਹੈ। जो शांति रूप नमाज नू आप गुजारा भाव पढ़दा है, भाव आप जी विच चाहे कोई किन्ने भी दूषण लावे आप फिर भी गुस्से च नहीं आउंदे, सहजे ही निम्रता रूप नमाज नू पढ़ दिओ। बीबी कौला सौ कायन तेरा निरंकार आकार है। सो ये बीबी पाठ करना है क्योंकि कूड़ मियाँ कूड़ बीबी खप होए कार, बीबी का अर्थ। सो बीबी तो पढ़ते हैं क्योंकि मुसलमान औरत नू बीबी कहते हैं, बीबी ओला जा करके बोलना, बीबी नहीं कहना। सो पास बैठी बीबी कमला दासी, इस प्रकार ये जड़ा है ना बीबी का अर्थ इतने बीबी किया क्योंकि बीबी जी कौला कम जी लक्ष्मी है, जो सौ इत अर्थ नाल लक्ष्मी नाल आपका कायन निकाह पढ़िया होया, तो निरंकार निर्गुण ब्रह्म रूप भी आप, तो आकार है सरगुण रूप भी आप, निर्गुण आप सरगुण भी ओही कला धारजन सगली मोही, निरंकार आकार आप निर्गुण सरगुण एक, एक है एक बखानो नानक एक अनेक, भगत करत मेरे ताल छिनाए किह पह करो पुकारा। औंडापुर विच भगती करद्या मेरे पासों आपदे ताल छिनाए छैणे खवा दिते सन, ते हुण आप मेरी संगी कुटन लगे, दसो मैं हुण किहदे पास पुकार करां। भगती करद्या मेरे छैणे पांड्या ने छिनाए खोहे सन, तां उस वेले आप जी ने सहायता की जो मंदिर का मूँह मेरे वल फेर दिता, हुण भी आप जी तो बिना मैं होर किहदे कोल पुकार करां। नामे का स्वामी अंतर जामी फिरे सगल बेदेसवा, मैं नामदेव का स्वामी तू अंतर जामी घटकट दी जानन वाला है, सारे देशों विदेशों फिर रहा है। सो इस प्रकार जो ये बचन किते उस वेले परमेश्वर प्रगट हो गए, कहन लगे नामदेव तू कित छेगा भी हर थान देखण लग जाना, कहने महाराज तुसी है ही सारे क्यों, फिर उन्होंने उपमा करके परमेश्वर की प्रसन्नता लई सी। यह सारा विराट रूप कथन किया है, विराट कहते विराट रूप किवें हुंदा, सिर है आकाश स्वास नासका पवन वास, सूर सस नैन मुख अनल को करे है। सो ये सारा सूरज चंद्रमा ये अखा ने, मुख अनल अग, अग तेरा मूँह है, तो हर हर भुज दो ही है चुतरानन है, हर पहला शिवजी हर फिर विष्णु ये दो बाहां तेरिया, ते ही है हिरदा जड़ा हो जड़ा चुतरानन ब्रह्मा। इस प्रकार ये विराट रूप च कहते हैं। उधर सकल वेद बाणी मुख ररे हैं, सारे वेद पेट है, ते बाणी सरस्वती मूँह नू कहते हैं। पर्वत है अस्त रोम सकल बनस्पत, ते पहाड़ हड्डियां ने ते सारी बनस्पति तेरे वाल ने रोम ने तेरे। मेघमाल वीरज पताल पाव तरे हैं, मेघमाला 96 करोड़ मेघमाला जड़ियाँ वीरज रूप है, ते पताल जड़ा थले तक यह तेरे पैर ने। अलख रूप जाकी महिमा अनूप देखो, वह विश्व भूप विश्व रूप आप धरे। सो इस प्रकार ये अध्यात्म प्रकाश में आउंदा है।